ओंकार सतनाम कर्ता पुरख निरपौ निर्वैर अकाल मूरत अजूनी सैभं गुर प्रसाद जप आदि सच जुगाद सच ऐपी सच नानक होसी पी सच चक्र चिहने अर बरन जात अर पात नहन जेहे रूप रंग अर रेख पेख को कह ना सकत केहे चल मूर्त अन पहो प्रकाश अमतोज कहिजै कोट इंद्र इंद्राण साहे साहान गणिजै त्रिपावन महीप सुर नर असुर नेत नेत वन तृण कहत सर्व नाम कथा कवन कर्म नाम वरण तुष्मत रे मन मूस बिला मह गर्भत कर्तव करत महामुगना संपत दोल चोल संग चूलत माया मगन परमत कुगना सुत बनता साजन सुख बंदप तास्यो मोह बढ़ियो सोखना बोयो बीज अहं ममे अंकुर बीतत औद करत अघना मृत मंझार पसार मुख निरखत पुंजत भुगत भूख पुखना सिमर गोपाल दयाल सत संगत नानक जग जानत सुपना सिमर गोपाल दयाल सत संगत नानक जग जानत सुपना श्री वाहिगुरु जी श्लोक महला तीजा सुहविए सुहा वेश छाड़ तू ताँ पिर लगी प्यार सुहै वेस पिर किने न पायो मनमुख दज मुई गावार सुहविए सुहा वेस छड़ तो ता पिर लगी प्यार सुहै वेस पिर किने ना पायो मनमुख दज मुई गावार सतगुर मिले सुहा वेस गया हमें बिच हमार मन तन रत्ता लाल हुआ रसना रती गुण सार सदा सुहागन शब्द मन पै पाए करे शिगार नानक करमी महल पाया पिर राख्या उरतार सदा सुहागन शब्द मन ਭੈ ਭਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸਤਿਗੁਰੂ ਜੀ ਦੇ ਪਾਵਨ ਹੁਕਮ ਦੀ ਪਾਲਣਾ ਕਰ ਰਹੀ ਸਾਧ ਸੰਗਤ ਜੀ, ਬੜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਨੂੰ ਆਪਣੇ ਘਰਾਂ 'ਚੋਂ ਸੱਦ ਲਿਆ ਹੈ ਔਰ ਆਪਣੇ ਚਰਨਾਂ 'ਚ ਬੈਠਾ ਕੇ ਅੰਮ੍ਰਿਤਮਈ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਾਏ ਹਨ। ਗੁਰੂ ਘਰ ਦੇ ਮਹਾਨ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਤਰਨ ਤਾਰਨ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਨੇ ਆਪ ਜੀ ਨੂੰ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਨਾਲ ਜੋੜਿਆ ਔਰ ਅੰਮ੍ਰਿਤ ਵੇਲੇ ਦਾ ਤੁਸੀਂ ਆਨੰਦ ਮਾਣਿਆ। ਧੰਨ ਗੁਰੂ ਨਾਨਕ ਦੇਵ ਜੀ ਤੋਂ ਸਿੱਧਾਂ ਨੇ ਪੁੱਛਿਆ ਸੀ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੀ ਭੇਟਾ ਕੀ ਹੈ, ਉਸ ਦਰਬਾਰ ਦੇ ਵਿੱਚ ਕਿਹੜਾ ਤੋਹਫ਼ਾ ਲੈ ਕੇ ਜਾਈਏ, ਕਿਹੜੀ ਉਸ ਜਗ੍ਹਾ 'ਤੇ ਭੇਟਾ ਦੇਈਏ। ਤਾਂ ਸਤਿਗੁਰੂ ਜੀ ਨੂੰ ਜੋ ਉਹਨਾਂ ਨੇ ਪੁੱਛਿਆ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਪਾਂ ਪੜ੍ਹਦੇ ਹਾਂ ਰੋਜ਼ ਸ੍ਰੀ ਜਪਜੀ ਸਾਹਿਬ ਦੇ ਵਿੱਚ, ਫਿਰ ਕਿ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਮਹਾਰਾਜ ਫਿਰ ਉਹਦੇ ਦਰਬਾਰ 'ਚ ਭੇਟਾ ਕੀ ਰੱਖੀਏ, ਜਦੋਂ ਉਹਦੇ ਦਰਸ਼ਨ ਹੋਣ ਤਾਂ ਉਸ ਵਾਹਿਗੁਰੂ ਨੂੰ ਕੀ ਨਜ਼ਰਾਨਾ ਦੇਈਏ, ਕਿਹੜੀ ਭੇਟਾ ਨਾਲ ਉਹ ਖੁਸ਼ ਹੁੰਦਾ ਹੈ, ਕਿਹੜੇ ਮੂੰਹ ਤੋਂ ਬੋਲ ਬੋਲੀਏ ਕਿ ਮਹਾਰਾਜ ਸੁਣ ਕੇ ਪ੍ਰਸੰਨ ਹੋ ਜਾਵੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੀ ਭੇਟਾ ਦਿਓ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਮਹਾਰਾਜ ਨੇ ਉਸ ਵੇਲੇ ਸਾਨੂੰ ਸਾਰੀ ਮਾਨਵਤਾ ਨੂੰ ਵਧੀਆ ਜਿਹਾ ਤਰੀਕਾ ਪਰਮੇਸ਼ੁਰ ਦੇ ਦਰਬਾਰ 'ਚ ਪ੍ਰਵਾਨ ਹੋਣ ਦਾ ਦਿੱਤਾ। ਸੋ ਖਾਲਸਾ ਜੀ, ਗੁਰੂ ਸਾਹਿਬਾਂ ਦੇ ਚਰਨਾਂ 'ਚ ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਵਿਚਾਰ ਕਥਾ ਚੱਲ ਰਹੀ ਹੈ, ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੂਹੀ ਦੀ ਵਾਰ ਵਿੱਚ ਆਪਾਂ ਰੋਜ਼ ਸਰਵਣ ਕਰਦੇ ਹਾਂ। ਮਹਾਰਾਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜਿਨ੍ਹਾਂ ਦੀ ਮਹਿਮਾ ਕਥਨ ਕਹਿਣ ਤੋਂ ਬਾਹਰ ਹੀ ਹੈ, ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਇੱਕ ਜ਼ੁਬਾਨ ਨਾਲ ਗੁਰੂ ਅਮਰਦਾਸ ਜੀ ਦੀ ਕਥਾ ਨਹੀਂ ਕੋਈ ਕਹਿ ਸਕਦਾ, ਬਿਆਨ ਨਹੀਂ ਹੋ ਸਕਦੀ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹੀ ਜੀ ਮਹਿਨੇ ਜੀਵ, ਇੱਕ ਜੀਵ ਨਾਲ ਕਿਛ ਕਹੀ ਨਾ ਜਾਈ। ਕੁਛ ਨਹੀਂ ਕਹਿ ਸਕਦੇ ਅਸੀਂ, ਸਾਡੀ ਜੀਵ ਅਤੇ ਸਾਡੀ ਬੁੱਧੀ ਸੀਮਤ ਹੈ। ਗੁਰੂ ਅਮਰਦਾਸ ਮਹਾਰਾਜ ਬੜੇ ਮਹਾਨ ਹਨ, ਬਹੁਤ ਮਹਾਨ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਉਹਨਾਂ ਦੀ ਪਾਵਨ ਉਚਾਰਨ ਕੀਤੀ ਹੋਈ ਵਾਰ ਹੈ ਸੂਈ ਦੀ। ਇਹਦੇ ਵਿੱਚ ਸਲੋਕ ਵੀ ਤੀਸਰੇ ਪਾਤਸ਼ਾਹ ਦੇ ਹਨ, ਪੌੜੀਆਂ ਵੀ। ਪਿਆਰ ਵਿੱਚ ਆ ਕੇ ਆਪਾਂ ਆਨੰਦ ਮਾਣਨਾ ਕਰੀਏ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਵਧਾਨ ਇਕਾਗਰ ਚੀਤ ਹੋ ਕੇ ਕਥਾ ਦਾ ਆਨੰਦ ਮਾਣੋ, ਰਸਨਾ ਨੂੰ ਪਵਿੱਤਰ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਇਹ ਸਲੋਕ ਤੀਸਰੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ। ਸੁਹਾਵੇ ਛੱਡ ਤੂੰ। ਮਹਾਰਾਜ ਇਸ ਜੀਵ ਆਤਮਾ ਨੂੰ ਉਪਦੇਸ਼ ਦਿੰਦੇ ਹਨ, ਸਾਡਾ ਪਤੀ ਪਰਮਾਤਮਾ ਹੈ ਔਰ ਅਸੀਂ ਉਹਦੀਆਂ ਇਸਤਰੀਆਂ ਹਾਂ। ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਲਿਖਿਆ, ਇਸ ਜਗ ਮੈਂ ਪੁਰਖ ਏਕ ਹੈ, ਇਸ ਦੁਨੀਆ ਵਿੱਚ, ਇਸ ਸੰਸਾਰ ਵਿੱਚ, ਇਸ ਬ੍ਰਹਿਮੰਡ ਵਿੱਚ ਪੁਰਖ ਤਾਂ ਇੱਕੋ ਹੀ ਹੈ, ਹੋਰ ਸਗਲੀ ਨਾਰ ਸਬਾਈ, ਬਾਕੀ ਸਾਰੀਆਂ ਇਸਤਰੀਆਂ ਹੀ। ਉਹ ਸਾਰੀਆਂ ਇਸਤਰੀਆਂ ਦਾ ਪਤੀ ਪਰਮਾਤਮਾ ਇੱਕੋ ਹੀ ਹੈ। ਜਿਹੜੀਆਂ ਇਸਤਰੀਆਂ ਨੂੰ ਪਤੀ ਮਿਲ ਗਿਆ ਹੈ ਉਹ ਸੁਹਾਗਣਾ ਹਨ, ਅਤੇ ਜਿਹੜੀਆਂ ਇਸਤਰੀਆਂ ਨੂੰ ਪਤੀ ਪਰਮਾਤਮਾ ਨਹੀਂ ਮਿਲਿਆ ਉਹ ਦੁਹਾਗਣਾ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਮਿਲ ਗਿਆ ਹੈ ਉਹ ਸੁਹਾਗਣਾ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਦੁਹਾਗਣਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਜੀਵ ਆਤਮਾ ਨੂੰ ਉਪਦੇਸ਼ ਦਿੰਦੇ ਨੇ ਕਿ ਇਹ ਸੂਹੀਏ ਸੂਹੇ ਰੰਗ ਵਿੱਚ ਰੰਗੀ ਹੋਈਏ, ਜਾਂ ਕਹਿ ਲਓ ਮਾਇਆ ਦੇ ਰੰਗ ਵਿੱਚ ਰੰਗੀ ਹੋਈ, ਤੂੰ ਸੂਹਾ ਵੇਸ ਛੱਡ ਦੇ। ਸੂਹਾ ਵੇਸ ਤੋਂ ਭਾਵ ਇੱਥੇ ਮਾਇਆ ਦਾ ਰੰਗ ਹੈ, ਜਿਹੜਾ ਕਸੁੰਭਾ ਰੰਗ ਮਹਾਰਾਜ ਨੇ ਲਿਖਿਆ ਹੈ, ਥੋੜ੍ਹੇ ਸਮੇਂ ਲਈ ਜ਼ਿਆਦਾ ਚਮਕਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਜੀਠਾ ਅਤੇ ਕਸੁੰਭਾ ਦੋ ਰੰਗ ਗੁਰਬਾਣੀ 'ਚ ਮਹਾਰਾਜ ਜ਼ਿਕਰ ਕਰਦੇ ਨੇ। ਜਿਹੜਾ ਸਾਧ ਸੰਗਤ ਜੀ ਕਸੁੰਭਾ ਰੰਗ ਹੁੰਦਾ ਹੈ ਉਹਦੀ ਚਮਕ ਜ਼ਿਆਦਾ ਹੁੰਦੀ ਹੈ, ਪਰ ਥੋੜ੍ਹੇ ਸਮੇਂ ਲਈ ਹੁੰਦੀ ਹੈ। ਤੁਸੀਂ ਕਸੁੰਭੇ ਰੰਗ ਦਾ ਕੱਪੜਾ ਪਾ ਕੇ ਬਾਹਰ ਨਿਕਲੋ, ਥੋੜ੍ਹੀ ਜਿਹੀ ਧੁੱਪ ਪਈ ਉਹ ਰੰਗ ਉੱਡ ਜਾਂਦਾ, ਪਰ ਜਿਹੜਾ ਮਜੀਠਾ ਰੰਗ ਹੁੰਦਾ ਭਾਵੇਂ ਉਹਦੀ ਚਮਕ ਜ਼ਿਆਦਾ ਨਹੀਂ ਨਜ਼ਰ ਆਉਂਦੀ, ਪਰ ਉਹਦਾ ਰੰਗ ਬਹੁਤ ਸਮੇਂ ਤੱਕ ਪੱਕਾ ਰਹਿੰਦਾ। ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਰੰਗ ਹੈ ਇਹ ਕਸੁੰਭਾ ਰੰਗ ਹੈ, ਇਹਨੂੰ ਤੂੰ ਛੱਡ ਦੇ ਤਾਂ ਤੇਰਾ ਪਰਮੇਸ਼ਰ ਪਤੀ ਨਾਲ ਪਿਆਰ ਪੈਣਾ, ਕਿਉਂਕਿ ਪਤੀ ਪਰਮਾਤਮਾ ਜਾਣੀ ਜਾਣ ਹੈ। ਉਸਨੂੰ ਪਤਾ ਹੈ ਕਿ ਇਹਦਾ ਜੋ ਇਹ ਰੰਗ ਪਹਿਨਿਆ ਹੋਇਆ ਇਹ ਕਸੁੰਭਾ ਹੈ, ਇਹ ਵਿਖਾਵੇ ਦਾ ਹੈ, ਬਨਾਵਟੀ ਹੈ। ਪਰਮਾਤਮਾ ਅੰਤਰਜਾਮੀ ਜਾਣੀ ਜਾਣ ਹੈ, ਉਹਦੇ ਨਾਲ ਪਿਆਰ ਕਰਨ ਲਈ ਮਨ ਦੇ ਵਿੱਚੋਂ ਬਨਾਵਟਪਣਾ ਵਿਖਾਵੇ ਦੀ ਭਾਵਨਾ ਕੱਢਣੀ ਪੈਂਦੀ ਹੈ। ਸੂਹੀਏ ਸੂਹਾ ਵੇਸ ਛੱਡ ਤੂੰ। ਹੇ ਜੀ ਵਿਸਤਰੀਏ, ਤੂੰ ਵਿਖਾਵੇ ਦਾ ਲਿਬਾਸ ਭੇਸ ਛੱਡ ਦੇ, ਤਾਂ ਫਿਰ ਲੱਗੀ ਪਿਆਰ, ਤਾਂ ਤੈਨੂੰ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਪਵੇਗਾ। ਜਦੋਂ ਅਸੀਂ ਮਾਇਆ ਨਾਲ ਪਿਆਰ ਕਰਦੇ ਹਾਂ, ਪਿਆਰ ਤਾਂ ਇੱਕੋ ਪਾਸੇ ਹੋਣਾ ਹੈ, ਜਿੱਧਰ ਮਰਜ਼ੀ ਕਰ ਲਓ, ਭਾਵੇਂ ਸੰਸਾਰ ਨਾਲ ਕਰ ਲਓ, ਭਾਵੇਂ ਨਿਰੰਕਾਰ ਨਾਲ ਕਰ ਲਓ। ਜੇ ਤੁਸੀਂ ਨਿਰੰਕਾਰ ਨਾਲ ਕਰਨਾ ਚਾਹੁੰਦੇ ਹੋ ਪ੍ਰੇਮ, ਤਾਂ ਸੰਸਾਰ ਨਾਲੋਂ ਤੋੜੋ। ਭਗਤ ਰਵਿਦਾਸ ਜੀ ਦੇ ਬਚਨ ਪੜ੍ਹਦੇ ਹਾਂ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸੰਗ ਜੋ ਅਵਰ ਸੰਗ ਤੋਰੀ। ਹੇ ਵਾਹਿਗੁਰੂ, ਅਸੀਂ ਸੱਚੀ ਪ੍ਰੀਤ ਤੇਰੇ ਚਰਨਾਂ ਨਾਲ ਪਾਈ ਹੈ, ਜਦੋਂ ਤੇਰੇ ਨਾਲ ਪ੍ਰੀਤ ਪਾਈ ਹੈ ਤਾਂ ਕੱਚਿਆਂ ਨਾਲੋਂ ਤੋੜ ਲਈ ਹੈ। ਸੋ ਮਹਾਰਾਜ ਇਸ ਪਾਵਨ ਸਲੋਕ ਵਿੱਚ ਵੀ ਇਹ ਬਚਨ ਕਰ ਰਹੇ ਨੇ ਕਿ ਹੇ ਜੀਵ ਇਸਤਰੀ, ਤੂੰ ਇਹ ਸੰਸਾਰ ਨਾਲੋਂ, ਸਰੀਰ ਨਾਲੋਂ, ਪਰਿਵਾਰ ਨਾਲੋਂ, ਪਦਾਰਥਾਂ ਨਾਲੋਂ, ਭਾਵੇਂ ਸਾਧ ਸੰਗਤ ਜੀ ਸਾਡੇ ਲਈ ਔਖਾ ਹੈ ਇਹ ਕੰਮ, ਕਿ ਕਥਾ ਕਰਨੀ ਵੀ ਸੌਖੀ ਹੈ, ਸੁਣਨੀ ਵੀ ਸੌਖੀ ਹੈ, ਪਰ ਮੋਹ ਤੋੜਨਾ ਬੜਾ ਔਖਾ ਹੈ, ਟੁੱਟਦਾ ਨਹੀਂ। ਅਤੇ ਪਰ ਗੁਰੂ ਸਾਹਿਬ ਤਾਂ ਇਹ ਹੀ ਦੱਸ ਰਹੇ ਆ ਵੀ ਇੱਦਾਂ ਕਰਿਆ ਹੀ ਗੱਲ ਬਣਨੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ੁਰ ਨਾਲ ਪਿਆਰ ਉਦੋਂ ਹੀ ਪੈਣਾ ਹੈ ਜਦੋਂ ਦਿਸਦੇ ਸੰਸਾਰ ਨਾਲੋਂ ਟੁੱਟਣਾ ਹੈ। ਸੂਹੈ ਵੇਸ ਪਿਰ ਕਿਨੈ ਨਾ ਪਾਇਓ, ਮਨਮੁਖ ਦਜ ਮੁਈ ਗਾਵਾਰ। ਪਾਤਸ਼ਾਹ ਕਥਨ ਕਰਦੇ ਵੀ ਜਿਹੜਾ ਮਾਇਆ ਦਾ ਸੂਹਾ ਵੇਸ ਹੈ ਵਿਖਾਵੇ ਦਾ, ਇਹ ਕਰ ਕਰਕੇ ਕਿਸੇ ਨੇ ਵੀ ਪਤੀ ਪਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ ਅੱਜ ਤੱਕ। ਬੜੇ ਬੜੇ ਮਾਇਆ ਧਾਰੀ ਅੰਨੇ ਬੋਲੇ ਹੋ ਕੇ ਚਲੇ ਗਏ, ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਸਾਰਾ ਕੁਝ ਹੋ ਗਿਆ, ਸੰਸਾਰ ਦੇ ਸਾਰੇ ਕੰਮ ਹੋ ਗਏ, ਪਰ ਪਰਮੇਸ਼ੁਰ ਤੋਂ ਟੁੱਟ ਗਏ, ਨਿਰੰਕਾਰ ਤੋਂ ਟੁੱਟ ਗਏ। ਜਿੰਨੀ ਮਾਇਆ ਸੀ, ਜਿੰਨੇ ਪਦਾਰਥ ਸਨ, ਉਹ ਸਾਰੇ ਬੰਧਨ ਰੂਪ ਹੀ ਬਣ ਗਏ, ਦੁੱਖ ਰੂਪ ਹੀ ਬਣ ਗਏ, ਪਰਮੇਸ਼ੁਰ ਤੋਂ ਦੂਰ ਲਿਜਾਣ ਵਾਲੇ ਬਣ ਗਏ। ਹੇ ਜੀਵ ਆਤਮਾ, ਤੂੰ ਆਪਣੇ ਪਤੀ ਪਰਮਾਤਮਾ ਨਾਲ ਪਿਆਰ ਕਰ। ਜਿਹੜੇ ਰੰਗਾਂ 'ਚ ਤੂੰ ਫਸੀ ਹੋਈ ਹੈ, ਇਹਨਾਂ ਰੰਗਾਂ ਦੇ ਵਿੱਚ ਤੈਨੂੰ ਕੁਝ ਨਹੀਂ ਪ੍ਰਾਪਤ ਹੋਣ ਵਾਲਾ। ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਪਰਮੇਸ਼ੁਰ ਦੀ ਪ੍ਰਾਪਤੀ ਨਾ ਹੋਈ, ਤੇਰਾ ਕੀਤਾ ਕਰਾਇਆ ਸਾਰਾ ਕੁਝ ਬੇਅਰਥ ਜਾਏਗਾ, ਬੇਕਾਰ ਹੈ। ਜੇ ਸਾਧ ਸੰਗਤ ਜੀ ਇਸਤਰੀ 16 ਸ਼ਿੰਗਾਰ ਕਰਕੇ ਬੈਠੀ ਹੋਵੇ, ਹਾਰ ਸ਼ਿੰਗਾਰ ਸਾਰੇ ਹੀ ਪੂਰੇ ਹੋਣ, ਪਰ ਪਤੀ ਮਿਲਿਆ ਨਾ ਹੋਵੇ, ਪਤੀ ਨਾ ਮਿਲਦੀ ਨਾ, ਉਹਨੂੰ ਆਸ ਵੀ ਨਾ ਰਵੇ, ਉਹਦੇ ਸ਼ਿੰਗਾਰ ਕਿਹੜੇ ਕੰਮ ਦੇ ਹਨ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਇਸੇ ਕਰਕੇ ਬਚਨ ਕਿਹਾ ਹੈ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਹੇ ਕਾਮਣੀ, ਹੇ ਜੀਵ ਰੂਪੀ ਇਸਤਰੀ, ਸ਼ਿੰਗਾਰ ਤਾਂ ਤੇਰਾ ਸਫਲ ਹੈ ਜੇ ਪਹਿਲਾਂ ਆਪਣੇ ਪਤੀ ਨੂੰ ਮਨਾ ਲੈ। ਮਤ ਸੇਜੈ ਕੰਤ ਨਾ ਆਵਈ, ਏਵੈ ਬਿਰਥਾ ਜਾਏ। ਤੂੰ ਸ਼ਿੰਗਾਰ ਕਰਕੇ ਬੈਠੀ ਰਵੇਂ ਤੇ ਤੇਰਾ ਪਤੀ ਤੇਰੀ ਸੇਜਾ ਤੇ, ਹਿਰਦੇ ਰੂਪੀ ਸੇਜਾ ਤੇ ਆਵੇ ਹੀ ਨਾ, ਤੇਰਾ ਕੀਤਾ ਕਰਾਇਆ ਸ਼ਿੰਗਾਰ ਸਾਰਾ ਬਿਰਥਾ ਹੀ ਨਾ ਚਲਾ ਜਾਵੇ। ਖਾਲਸਾ ਜੀ, ਅਸੀਂ ਕਈ ਤਰ੍ਹਾਂ ਦੇ ਅਡੰਬਰ ਕਰਦੇ ਹਾਂ ਮਾਇਆ ਦੇ, ਸਰੀਰਕ ਤੌਰ 'ਤੇ ਵੀ ਧਾਰਮਿਕ ਲਿਬਾਸ ਵੀ ਪਹਿਨਦੇ ਹਾਂ, ਚੋਲੇ ਵੀ ਲੰਮੇ ਪਾ ਲੈਂਦੇ ਹਾਂ, ਦਸਤਾਰਾਂ ਵੀ ਸਜਾ ਲੈਂਦੇ ਹਾਂ, ਸਾਰਾ ਕੁਝ ਅਸੀਂ ਕਰ ਲੈਂਦੇ ਹਾਂ, ਪਰ ਅੰਦਰ ਪਰਮੇਸ਼ੁਰ ਦੇ ਪਿਆਰ ਤੋਂ ਸੱਖਣੇ ਰਹਿ ਜਾਂਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਪ੍ਰਭੂ ਪਿਆਰ ਤੋਂ ਸੱਖਣਿਆਂ ਨੂੰ ਪ੍ਰਭੂ ਨਹੀਂ ਮਿਲਦਾ। ਮਨਮੁਖ ਦਜ ਮੁਈ ਗਵਾਰ, ਦਜ ਦਾ ਅਰਥ ਹੈ ਸੜ ਕੇ। ਜਿਹੜੀਆਂ ਮਨਮੁਖ ਜੀਵ ਰੂਪੀ ਇਸਤਰੀਆਂ ਨੇ, ਉਹ ਸੜ ਸੜ ਕੇ ਮਰ ਜਾਂਦੀਆਂ ਨੇ। ਆਖੋ ਸ੍ਰੀ ਵਾਹਿਗੁਰੂ। ਸੜ ਰਹੀਆਂ ਨੇ, ਕਿਰਜ ਰਹੀਆਂ ਨੇ, ਦੁਖੀ ਹੋ ਰਹੀਆਂ ਨੇ, ਬਾਹਰਲੇ ਰੰਗਾਂ ਵਿੱਚ, ਮਾਇਆ ਦੇ ਰੰਗਾਂ ਵਿੱਚ ਬਿਰਤੀ ਲੱਗੀ ਹੋਈ ਹੈ, ਬਾਹਰਲੇ ਪਾਸੇ ਧਿਆਨ ਹੈ, ਅੰਤਰੀ ਵੀ ਬਿਰਤੀ ਪਰਮੇਸ਼ੁਰ ਵੱਲ ਨਹੀਂ ਜਾ ਰਹੀ, ਜਿਹਦੇ ਕਰਕੇ ਉਹ ਵਾਰ ਵਾਰ ਜੰਮ ਜੰਮ ਮਰੈ ਮਰੈ ਫਿਰ ਜੰਮੈ। ਇਹ ਸੰਸਾਰ ਦੇ ਵਿੱਚ ਵਾਰ ਵਾਰ ਆਉਣਾ, ਜੰਮੀ ਜਾਣਾ, ਮਰੀ ਜਾਣਾ, ਜੰਮੀ ਜਾਣਾ, ਮਰੀ ਜਾਣਾ। ਭਗਤ ਕਬੀਰ ਸਾਹਿਬ ਜੀ ਨੇ ਵੱਡਾ ਦੁੱਖ ਮੰਨਿਆ ਜੰਮਣ ਅਤੇ ਮਰਨ ਦਾ। ਇਸੇ ਕਰਕੇ ਬੇਨਤੀ ਕੀਤੀ ਮਹਾਰਾਜ ਦੇ ਅੱਗੇ, ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਹੇ ਵਾਹਿਗੁਰੂ, ਪਰਮੇਸ਼ੁਰ ਮੇਰਾ ਇਹ ਦੁੱਖ ਕੱਟ ਦਿਓ। ਹਰ ਵਾਰੀ ਮਾਂ ਦੇ ਪੇਟ 'ਚ ਪੁੱਠਾ ਲਟਕਣਾ ਪੈਂਦਾ ਹੈ ਅਤੇ ਹਰ ਵਾਰੀ ਨੌ ਮਣ ਬਾਲਣ 'ਚ ਸੜਨਾ ਵੀ ਪੈਂਦਾ ਹੈ। ਜਨਮ ਵੇਲੇ ਮਾਤਾ ਦੇ ਗਰਭ 'ਚ 9 ਮਹੀਨੇ ਰਹਿੰਦਾ ਇਨਸਾਨ, ਮਰਨ ਵੇਲੇ 9 ਮਣ ਬਾਲਣ 'ਚ ਸਾੜਿਆ ਜਾਂਦਾ ਹੈ। ਸੜਨ ਦਾ ਵੀ ਦੁੱਖ ਹੈ ਅਤੇ ਮਾਤਾ ਦੇ ਗਰਭ ਵਿੱਚ ਪੁੱਠੇ ਲਟਕਣ ਦਾ ਵੀ ਦੁੱਖ ਹੈ। ਹਰ ਵਾਰੀ ਇਹ ਦੁੱਖ ਸਾਹਮਣੇ ਆਉਂਦਾ। ਗੁਰਬਾਣੀ ਆਵਾਗਾਉਣ ਨੂੰ ਮੰਨਦੀ ਹੈ। ਬਾਣੀ ਦੇ ਵਿੱਚ ਵਾਰ ਵਾਰ ਇਹ ਗੱਲ ਲਿਖੀ ਹੈ ਮਹਾਰਾਜ ਨੇ ਵੀ ਇੱਕ ਜਨਮ ਨਹੀਂ ਹੁੰਦਾ, ਲੱਖਾਂ ਵਾਰ ਜੰਮਦਾ ਹੈ, ਲੱਖਾਂ ਵਾਰ ਜੀਵ ਮਰਦਾ ਹੈ। ਜਿੰਨਾ ਚਿਰ ਇਹਦੀ ਜੋਤ ਵਾਹਿਗੁਰੂ 'ਚ ਨਹੀਂ ਰਲਦੀ, ਪਰਮਾਤਮਾ ਵਿੱਚ ਨਹੀਂ ਰਲਦੀ, ਉਹਨਾਂ ਚਿਰ ਇਹਦਾ ਜਨਮ ਮਰਨ ਚੱਲਦਾ ਰਹਿੰਦਾ ਹੈ। ਅਤੇ ਸਾਧ ਸੰਗਤ ਜੀ, ਜਨਮ ਅਤੇ ਮਰਨ ਦਾ ਦੁੱਖ ਤਾਂ ਹੈ ਹੀ ਹੈ। ਜਨਮ ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜੱਗ ਸਵਾਏ। ਜੰਮਣ ਦਾ ਦੁੱਖ ਭੋਗ ਲਿਆ, ਸਾਹਮਣੇ ਮਰਨ ਦਾ ਦੁੱਖ ਖੜ੍ਹਾ ਹੈ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਅਜੇ ਕੋਈ ਪਤਾ ਨਹੀਂ ਕਿਵੇਂ ਸਵਾਸ ਨਿਕਲਣਗੇ ਸਰੀਰ ਵਿੱਚੋਂ। ਕਿਸੇ ਨੂੰ ਕੋਈ ਪਤਾ ਨਹੀਂ ਕਿ ਐਕਸੀਡੈਂਟ ਹੋਵੇਗਾ, ਬਿਮਾਰ ਹੋਵਾਂਗੇ, ਕੋਠੇ ਤੋਂ ਡਿੱਗਾਂਗੇ, ਕੋਈ ਸ਼ਸਤਰ ਵੱਜੇਗਾ, ਕਿ ਕੀ ਹੋਵੇਗਾ ਰੱਬ ਜਾਣੇ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਰੱਬ ਰੱਬ ਕਰਦਿਆਂ ਮਰਾਂਗੇ, ਵਾਹਿਗੁਰੂ ਦੀ ਯਾਦ ਵਿੱਚ ਤਾਂ ਮੌਤ ਸੌਖੀ ਹੋਵੇਗੀ। ਚੌਪਈ ਸਾਹਿਬ ਪੜ੍ਹਦੇ ਹਾਂ, ਪਰ ਧਿਆਨ ਨਾਲ ਪੜ੍ਹੋਈਏ ਆਹ ਪੰਕਤੀਆਂ, ਰੋਜ਼ ਪੜ੍ਹਦੇ ਹਾਂ। ਮਰਨ ਕਾਲ ਕਾ ਤਰਾਸ ਨਿਵਰੀਐ। ਜੇ ਮਰਨ ਦੇ ਟਾਈਮ ਦਾ ਡਰ ਹੈ, ਤਰਾਸ ਹੈ, ਬੜਾ ਭਿਅੰਕਰ ਤਰਾਸ ਹੈ, ਬੜੀ ਵੱਡੀ ਇਹ ਚਿੰਤਾ ਦਾ ਵਿਸ਼ਾ, ਕਿੱਦਾਂ ਮਰਾਂਗੇ। ਜਿੰਦ ਨਿਮਾਣੀ ਕੱਢੀਐ, ਹੱਡਾਂ ਕੂੰ ਕੜਕਾਏ। ਸ਼ਾਸਤਰਕਾਰਾਂ ਨੇ ਲਿਖ ਦਿੱਤਾ ਕਿ 60,000 ਬਿੱਛੂ ਦੇ ਡੰਗ ਜਿੰਨੀ ਦਰਦ ਹੁੰਦੀ ਹੈ। 60,000 ਬਿੱਛੂ ਇੱਕੋ ਟਾਈਮ ਕਿਸੇ ਬੰਦੇ ਨੂੰ ਲੜਿਆ ਹੋਵੇ, ਇੰਨੀ ਪੀੜ ਉਹ ਉਸ ਵੇਲੇ ਹੁੰਦੀ ਜਦੋਂ ਬੰਦੇ ਦੇ ਸਰੀਰ 'ਚੋਂ ਜਾਨ ਨਿਕਲਦੀ ਹੈ। ਸਰੀਰ ਦਾ, ਰੂਹ ਦਾ ਸੰਬੰਧ ਚੱਲਿਆ ਆ ਰਿਹਾ ਇੰਨੇ ਸਮੇਂ ਤੋਂ, ਇੱਕਦਮ ਉਹ ਦੂਰ ਹੋਣਾ, ਉਸ ਵੇਲੇ ਕਿੰਨੀ ਕੁ ਦਰਦ ਹੋਣੀ, ਕਿੰਨੀ ਕੁ ਪੀੜਾ ਹੋਣੀ ਹੈ, ਉਹ ਵੀ ਦੁੱਖ ਹੈ। ਜੰਮਣ ਦਾ ਦੁੱਖ ਹੈ ਅਤੇ ਮਰਨ ਦਾ ਦੁੱਖ ਹੈ। ਸਾਧ ਸੰਗਤ ਜੀ, ਇਕੱਲਾ ਇਹ ਹੀ ਨਹੀਂ, ਜ਼ਿੰਦਗੀ ਦਾ ਵੀ ਦੁੱਖ ਹੈ। ਜੰਮਣ ਮਰਨ ਦਾ ਦੁੱਖ ਤਾਂ ਹੈ, ਜੰਮਣ ਦਾ ਇੱਕ ਵਾਰੀ ਆਇਆ ਅਤੇ ਮਰਨ ਦਾ ਵੀ ਇੱਕ ਵਾਰੀ ਆਉਣਾ ਹੈ। ਪਰ ਜਿਹੜਾ ਰੋਜ਼ ਕਦਮ ਕਦਮ 'ਤੇ ਕੰਡੇ ਚੁਭ ਰਹੇ ਨੇ, ਉਹਨਾਂ ਦਾ ਕੀ ਕਰੀਏ। ਹਰ ਦਿਨ ਨਵੀਂ ਚਿੰਤਾ ਹੈ, ਨਵੀਂ ਸਮੱਸਿਆ ਹੈ, ਨਵੀਂ ਪਰੇਸ਼ਾਨੀ ਹੈ। ਕਈ ਹਜ਼ਾਰਾਂ ਕਿਸਮ ਦੀਆਂ ਦਿੱਕਤਾਂ ਨੇ, ਹਜ਼ਾਰਾਂ ਕਿਸਮ ਦੀਆਂ, ਇੱਕ ਕਿਸਮ ਦੀ ਨਹੀਂ। ਹਰ ਦਿਨ ਕੋਈ ਨਾ ਕੋਈ ਕੁਐਸਚਨ ਮਾਰਕ ਮੱਥੇ 'ਤੇ ਲਟਕਿਆ ਹੁੰਦਾ ਹੈ। ਹੁਣ ਕੀ ਕਰਾਂਗੇ, ਹੁਣ ਕੀ ਬਣੇਗਾ, ਕਿੱਦਾਂ ਕਰਾਂਗੇ, ਕਿਵੇਂ ਕਰਾਂਗੇ, ਕਿੱਥੇ ਜਾਵਾਂਗੇ, ਕਿਸ ਨੂੰ ਮਿਲਾਂਗੇ। ਇਹ ਚਿੰਤਾ ਜਿਹੜੀ ਹੈ ਦਿਨ ਰਾਤ ਖਾ ਰਹੀ ਹੈ। ਜ਼ਿੰਦਗੀ ਵੀ ਦੁੱਖ ਰੂਪ ਹੀ ਬਣ ਚੁੱਕੀ ਹੈ। ਜਿਵੇਂ ਸਾਧ ਸੰਗਤ ਜੀ, ਅੱਗ 'ਤੇ ਕੜਾਹੀ ਧਰੀ ਹੁੰਦੀ ਹੈ, ਉਹ ਕੜਾਹੀ ਸੜ ਰਹੀ ਹੈ, ਉਹਦੇ ਵਿੱਚ ਪਿਆ ਪਦਾਰਥ ਵੀ ਸੜ ਰਿਹਾ ਹੈ, ਥੱਲੇ ਅੱਗ ਬਲ ਰਹੀ ਹੈ ਦੁੱਖਾਂ ਦੀ। ਸਾਡੀ ਜ਼ਿੰਦਗੀ ਰੂਪੀ ਕੜਾਹੀ ਦੁੱਖਾਂ ਦੀ ਅੱਗ 'ਤੇ ਧਰੀ ਹੋਈ ਹੈ। ਦੋ ਕੁੰਡੇ ਹਨ ਕੜਾਹੀ ਦੇ, ਇੱਕ ਜੰਮਣ ਦਾ ਹੈ, ਦੂਸਰਾ ਕੁੰਡਾ ਮਰਨ ਦਾ ਹੈ। ਕੜਾਹੀ ਨੂੰ ਕੁੰਡਿਆਂ ਤੋਂ ਫੜ ਕੇ ਥੱਲੇ ਲਾਹ ਲਓ, ਸੜਨੀ ਬੰਦ ਹੋ ਜਾਏਗੀ। ਜਨਮਣ ਅਤੇ ਮਰਨ ਦਾ ਕੁੰਡਾ ਪਕੜ ਕੇ ਪਰਮਾਤਮਾ ਸਾਨੂੰ ਇਸ ਦੁੱਖਾਂ ਦੀ ਅੱਗ ਤੋਂ ਬਚਾ ਲੈ। ਨਾ ਸਾਡਾ ਜੰਮਣ ਹੋਵੇ, ਨਾ ਮਰਨ ਹੋਵੇ, ਵਿਚਕਾਰਲੇ ਦੁੱਖ ਜਿਹੜੇ ਨੇ, ਜਦੋਂ ਕੁੰਡਿਆਂ ਤੋਂ ਕੜਾਹੀ 'ਚ ਫੜੀ ਦੀ ਹੈ ਨਾ, ਵਿਚਕਾਰਲੇ ਦੁੱਖ, ਵਿਚਕਾਰਲਾ ਹਿੱਸਾ ਆਪੇ ਹੀ ਪਰੇ ਹੋ ਜਾਂਦਾ ਹੈ। ਜੰਮਣ ਕੱਟਿਆ ਗਿਆ, ਮਰਨ ਕੱਟਿਆ ਗਿਆ, ਅਤੇ ਜ਼ਿੰਦਗੀ ਦੇ ਦੁੱਖ ਆਪੇ ਹੀ ਕੱਟੇ ਗਏ। ਸੋ ਮਹਾਰਾਜ ਜੀ, ਸੰਸਾਰ ਸਾਰਾ ਸੜ ਰਿਹਾ ਹੈ, ਕਿਰਪਾ ਕਰੋ ਸਾਨੂੰ ਰੱਖ ਲਓ। ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਸੂਹੈ ਵੇਸ ਪਿਰ ਕਿਨੈ ਨਾ ਪਾਇਓ, ਮਨਮੁਖ ਦਜ ਮੋਈ ਗਵਾਰ। ਵਿਖਾਵੇ ਦਾ, ਮਾਇਆ ਦਾ ਜਿਤਨਾ ਪਸਾਰਾ ਹੈ, ਉਹ ਦੁੱਖਦਾਈ ਹੈ, ਸਾਰੇ ਉਹਦੇ 'ਚ ਸੜ ਸੜ ਕੇ ਮਰ ਰਹੇ ਹਨ। ਸਤਿਗੁਰ ਮਿਲਿਆ ਸੂਹਾ ਵੇਸ ਗਿਆ, ਹੋਮੈ ਵਿੱਚ ਹੁਮਾਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜਦੋਂ ਸਾਨੂੰ ਸਤਿਗੁਰੂ ਮਿਲਦੇ ਹਨ, ਸਤਿਗੁਰੂ ਦੇ ਮਿਲਣ ਨਾਲ ਕੀ ਹੁੰਦਾ ਕਿ ਬੰਦੇ 'ਚੋਂ ਵਿਖਾਵੇ ਦੀ ਭਾਵਨਾ ਨਿਕਲਦੀ ਹੈ, ਮਾਇਆ ਦਾ ਰੰਗ ਫਿੱਕਾ ਜਾਪਣ ਲੱਗ ਜਾਂਦਾ ਹੈ ਅਤੇ ਪਰਮੇਸ਼ੁਰ ਦੇ ਸੱਚੇ ਰੰਗ ਵਿੱਚ ਬੰਦਾ ਰੰਗਿਆ ਜਾਂਦਾ ਹੈ। ਉਹਦੇ ਅੰਦਰੋਂ ਹਉਮੈ ਮਰ ਜਾਂਦੀ ਹੈ, ਸਾਰੀਆਂ ਬਿਮਾਰੀਆਂ ਦੀ ਜੜ੍ਹ, ਸਰੀਰਕ ਬਿਮਾਰੀਆਂ ਦੀ ਜੜ੍ਹ ਵੈਦਿਕ ਵਾਲਿਆਂ ਨੇ ਲਿਖਿਆ ਹੈ ਕਿ ਕਬਜ਼ ਹੈ। ਜਿਸ ਬੰਦੇ ਨੂੰ ਕਬਜ਼ ਹੋ ਜਾਵੇ ਉਹਨੂੰ 100 ਬਿਮਾਰੀਆਂ ਹੋਰ ਆਪੇ ਹੀ ਚਿਮੜ ਜਾਂਦੀਆਂ ਹਨ। ਸੈਂਕੜੇ ਬਿਮਾਰੀਆਂ ਸਰੀਰ ਨੂੰ ਤਾਂ ਲੱਗਦੀਆਂ ਜੇ ਪੇਟ ਖਰਾਬ ਹੋਵੇ, ਕਬਜ਼ ਹੋਵੇ। ਮਾਨਸਿਕ ਬਿਮਾਰੀਆਂ ਦੀ ਮਾਂ ਹਉਮੈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਆਈ, ਲਾਲਚ ਵੀ ਆਏਗਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਵੀ ਮਿਲ ਜਾਵੇ। ਮੈਂ ਆਈ ਤਾਂ ਕਾਮ ਦੀ ਵਾਸ਼ਨਾ ਵੀ ਹੋਵੇਗੀ, ਮੈਂ ਆਈ ਤਾਂ ਬੰਦੇ ਨੂੰ ਮੋਹ ਵੀ ਹੋਵੇਗਾ, ਮੇਰਾ ਬੱਚਾ, ਮੇਰਾ ਪੁੱਤਰ, ਮੇਰੀ ਧੀ, ਮੇਰਾ ਪਰਿਵਾਰ, ਮੇਰਾ ਘਰ। ਮੈਂ ਆਈ ਤਾਂ ਉਹਨੂੰ ਗੁੱਸਾ ਵੀ ਆਏਗਾ, ਮੈਨੂੰ ਇਹ ਬਲਪੰਦਾ ਕੁਝ ਕਹਿ ਕੇ ਕਿਵੇਂ ਲੰਘ ਜਾਵੇ, ਮੈਂ ਤਾਂ ਸਿਰ ਪਾੜ ਦਿਆਂਗਾ। ਸੋ ਮੈਂ ਹੀ ਜਿਹੜੀ ਹੈ ਸਾਰੀਆਂ ਮਾਨਸਿਕ ਬਿਮਾਰੀਆਂ ਦੀ ਮਾਂ ਹੈ। ਇਹ ਹਉਮੈ ਜਿੰਨਾ ਚਿਰ ਨਹੀਂ ਜਾਂਦੀ, ਮਹਾਰਾਜ ਕਹਿੰਦੇ ਉਨਾ ਚਿਰ ਜੀਵ ਸੁਖੀ ਨਹੀਂ ਹੁੰਦਾ। ਸਤਿਗੁਰੂ ਦੇ ਮਿਲਣ ਨਾਲ ਹਉਮੈ ਚਲੀ ਜਾਂਦੀ ਹੈ, ਹਉਮੈ ਵਿੱਚੋਂ ਮਾਰ। ਮਹਾਰਾਜ ਨੇ ਹਉਮੈ ਦਾ ਰੋਗ ਮਾਰ ਕੇ ਕੱਢ ਦਿੱਤਾ। ਮਨ ਤਨ ਰੱਤਾ ਲਾਲ ਹੋਆ, ਹੁਣ ਗੂੜਾ ਮਜੀਠਾ ਰੰਗ ਚੜ੍ਹ ਗਿਆ। ਜਿਨ੍ਹਾਂ ਦੀ ਹਉਮੈ ਮਰ ਗਈ, ਈਗੋ ਖਤਮ ਹੋ ਗਈ, ਉਹ ਪਰਮਾਤਮਾ ਦਾ ਹੀ ਰੂਪ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਰਾਮਦਾਸ ਜੀ ਨੇ ਲਿਖਿਆ ਹੈ, ਆਪੇ ਆਪ ਖਾਏ ਹਉ ਮੇਟੈ, ਅਣ ਦਿਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਆਪੇ ਆਪ ਖਾਏ, ਆਪਾ ਦੋ ਕਿਸਮ ਦਾ ਹੈ। ਇੱਕ ਸ਼ੁੱਧ ਆਪਾ ਹੈ ਸਾਡਾ, ਜਿਹੜਾ ਸ਼ੁੱਧ ਆਪਾ ਹੈ ਉਹ ਪਰਮੇਸ਼ੁਰ ਦੀ ਜੋਤ ਦਾ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜਾ ਸਾਡਾ ਸ਼ੁੱਧ ਆਪਾ ਹੈ, ਆ ਜਿਹੜੀ ਅੰਦਰ ਬੋਲ ਰਹੀ ਹੈ ਜਾਂ ਸੁਣ ਰਹੀ ਹੈ ਜਾਂ ਦੇਖ ਰਹੀ ਹੈ ਆਤਮਾ, ਇਹ ਆਪ ਪਰਮਾਤਮਾ ਹੀ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਸ਼ੁੱਧ ਆਪਾ ਹੈ। ਇੱਕ ਸਾਡਾ ਅਸ਼ੁੱਧ ਆਪਾ, ਮੈਲਾ ਆਪਾ ਹੈ, ਉਹ ਹਉਮੈ ਦਾ। ਇਹ ਮੈਂ ਹਾਂ, ਇਹ ਮੇਰਾ ਸਰੀਰ ਹੈ, ਮੇਰਾ ਨਾਂ ਫਲਾਣਾ ਸਿੰਘ ਹੈ, ਮੇਰੀ ਫਲਾਣੀ ਜਾਤ ਹੈ, ਫਲਾਣਾ ਮੇਰਾ ਘਰ ਹੈ। ਉਹ ਜਿਹੜਾ ਇੱਕ ਵਿਅਕਤੀ ਬਣ ਕੇ ਆਪਾ ਸਮਝਿਆ ਹੈ, ਉਸ ਵਿਅਕਤੀ ਬਣੇ ਆਪੇ ਨੂੰ ਉਹ ਸ਼ੁੱਧ ਆਪਾ ਜਦੋਂ ਖਾ ਜਾਵੇ, ਆਖੋ ਸਤਨਾਮ ਸ੍ਰੀ ਵਾਹਿ, ਉਹ ਸ਼ੁੱਧ ਆਪਾ ਇਸ ਮੈਲੇ ਆਪੇ ਨੂੰ ਖਾ ਜਾਂਦਾ ਹੈ। ਅਵਸਥਾ ਬ੍ਰਹਮ ਗਿਆਨ ਦੀ ਆ ਜਾਂਦੀ ਹੈ। ਮੈਂ ਹਾਂ ਪਰ ਮੈਂ ਸਰੀਰ ਨਹੀਂ ਹਾਂ, ਮੈਂ ਫਲਾਣਾ ਸਿੰਘ ਨਹੀਂ ਹਾਂ, ਮੈਂ ਹਿੰਦੂ ਨਹੀਂ ਹਾਂ, ਮੈਂ ਮੁਸਲਮਾਨ ਨਹੀਂ ਹਾਂ, ਮੈਂ ਬ੍ਰਾਹਮਣ ਨਹੀਂ ਹਾਂ, ਮੈਂ ਖੱਤਰੀ ਵੀ ਨਹੀਂ ਹਾਂ, ਮੈਂ ਜੱਟ ਵੀ ਨਹੀਂ ਹਾਂ, ਮੈਂ ਵਾਹਿਗੁਰੂ ਦੀ ਜੋਤ ਹਾਂ। ਆਖੋ ਸ੍ਰੀ ਵਾਹਿਗੁਰੂ। ਜਦੋਂ ਇਹ ਆ ਜਾਂਦਾ ਉਦੋਂ ਮੈਂ ਈਗੋ ਖਤਮ ਹੋ ਜਾਂਦੀ, ਮਿਟ ਜਾਂਦੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਆਪੇ ਆਪ ਖਾਏ, ਆਪੇ ਨੂੰ ਆਪਾ ਖਾ ਜਾਵੇ, ਸ਼ੁੱਧ ਆਪਾ ਮੈਲੇ ਆਪੇ ਨੂੰ ਖਾ ਜਾਵੇ, ਅਸਲੀ ਆਪਾ ਨਕਲੀ ਆਪੇ ਨੂੰ ਖਾ ਜਾਵੇ। ਕਿਉਂਕਿ ਇਹ ਨਕਲੀ ਆਪਾ ਹੈ, ਇਹ ਕੁਝ ਸਾਲ ਪਹਿਲਾਂ ਨਹੀਂ ਸੀ, ਬਣਾਉਟੀ ਬਣ ਗਿਆ, ਕੁਝ ਸਾਲਾਂ ਨੂੰ ਨਹੀਂ ਰਹਿਣਾ। ਜਦੋਂ ਜਨਮ ਹੁੰਦਾ ਇਹ ਆਪਾ ਬਣਦਾ, ਜਦੋਂ ਮਰਨ ਹੁੰਦਾ ਇਹ ਆਪਾ ਮਿਟ ਜਾਂਦਾ। ਅਤੇ ਜਿਹੜਾ ਉਹ ਆਪਾ ਹੈ ਉਹ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਕਦੀ ਖਤਮ ਨਹੀਂ ਹੁੰਦਾ। ਉਹ ਆਤਮਾ ਰੂਪ ਆਪਾ ਜਦੋਂ ਮੈਲੇ ਆਪੇ ਨੂੰ, ਹਉਮੈ ਨੂੰ, ਸਰੀਰ ਨੂੰ ਖਾ ਜਾਂਦਾ, ਆਪੇ ਆਪ ਖਾਏ ਹਉ ਮਿਟੈ, ਹਉਮੈ ਮਿਟ ਜਾਂਦੀ। ਅਣ ਦਿਨ ਹਰ ਰਸ ਗੀਤ ਗਵਈਆ, ਉਦੋਂ ਫਿਰ ਮੈਂ ਨਹੀਂ ਰਹਿੰਦਾ, ਤੂੰ ਹੀ ਤੂੰ ਹੋ ਜਾਂਦਾ, ਦਿਨ ਰਾਤ ਉਹਦੇ ਗੀਤ ਗਾਉਂਦਾ ਰਹਿੰਦਾ। ਗੁਰਮੁਖ ਪਰਚੇ ਕੰਚਨ ਕਾਇਆ, ਉਹ ਪਰਚੇ 'ਚ ਪੈ ਕੇ ਆਤਮਾ ਵੀ ਸ਼ੁੱਧ, ਤਨ ਮਨ ਸ਼ੁੱਧ, ਕਾਇਆ ਕੰਚਨ ਬਣ ਜਾਂਦੀ, ਸ਼ੁੱਧ ਹੋ ਜਾਂਦੀ ਹੈ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਸ਼ੁੱਧ ਜੋਤ, ਉਸ ਜੋਤ ਵਿੱਚ ਆਤਮਾ ਪਰਮਾਤਮਾ 'ਚ ਰਲ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਓਮੈ ਵਿੱਚੋਂ ਮਾਰ। ਸਤਿਗੁਰੂ ਇਸ ਗੱਲ ਨੂੰ, ਇਸ ਕੰਮ ਨੂੰ ਸਿਰੇ ਚਾੜਦੇ ਹੈ। ਸਤਿਗੁਰੂ ਸਿੱਖ ਦੇ ਅੰਦਰੋਂ ਹਉਮੈ ਮਾਰਦੇ। ਅੱਜ ਕੱਲ੍ਹ ਕਈ ਲੋਕ ਪੁੱਛਦੇ ਹੈ ਕਿ ਗੁਰੂ ਦੀ ਕੀ ਲੋੜ ਹੈ, ਬੰਦਾ ਆਪ ਹੀ ਭਗਤੀ ਕਰ ਸਕਦਾ ਹੈ। ਸਾਧ ਸੰਗਤ ਜੀ, ਆਪ ਭਗਤੀ ਤਾਂ ਕਰ ਸਕਦਾ ਹੈ, ਪਰ ਉਹਦਾ ਆਪਾ ਨਹੀਂ ਮਿਟੇਗਾ, ਗੁਰੂ ਉਹਦਾ ਆਪਾ ਮਿਟਾਏਗਾ, ਸੇਵਾ ਕਰਾਏਗਾ ਉਹਨੂੰ। ਗੁਰੂ ਦੇ ਅੱਗੇ ਜਦੋਂ ਸਿਰ ਝੁਕਾਏਗਾ, ਉਦੋਂ ਆਪਣੀ ਸਿਆਣਪ ਛੱਡੇਗਾ ਅਤੇ ਗੁਰੂ ਨੂੰ ਕਹੇਗਾ, ਗੁਰੂ ਤੂੰ ਹੀ ਹੈ, ਅਤੇ ਗੁਰੂ ਉਹਦੇ ਦਿਮਾਗ ਦੇ ਵਿੱਚ, ਉਹਦੀ ਸੁਰਤ ਦੇ ਵਿੱਚ ਸ਼ਬਦ ਪਾਏਗਾ। ਜਿੰਨਾ ਚਿਰ ਬੰਦੇ 'ਚ ਆਪਾ ਹੈ, ਉਹਨਾਂ ਚਿਰ ਤੂੰ ਆ ਹੀ ਨਹੀਂ ਸਕਦੀ ਗੱਲ। ਆਖੋ ਸ੍ਰੀ ਵਾਹਿਗੁਰੂ, ਜਬ ਹਮ ਹੋਤੇ ਤਬ ਤੂੰ ਨਾਹੀਂ। ਸੋ ਸਮਰਪਣ ਕਿਉਂ ਹੈ? ਪੂਰੀ ਤਰ੍ਹਾਂ ਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਣ ਕਰਨਾ, ਗੁਰੂ ਘਰ ਦੇ ਭਾਂਡੇ ਮਾਂਜਣੇ। 12 ਸਾਲ ਇਹ ਸੇਵਾ ਗੁਰੂ ਅਮਰਦਾਸ ਜੀ ਨੇ ਆਪ ਕੀਤੀ ਹੈ। ਉਹਨਾਂ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਲਗਭਗ 9 ਸਾਲ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ, ਅਤੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ। ਆਪਣਾ ਆਪ ਬਿਲਕੁਲ ਖਤਮ ਹੀ ਕਰ ਲਿਆ, ਮਿਟਾ ਹੀ ਲਿਆ, ਹੈ ਹੀ ਨਹੀਂ। ਵੀ ਕੁੜਮਾਂ ਦੇ ਘਰ ਪਾਣੀ ਢੋਣਾ, ਕੁੜਮਾਂ ਦੇ, ਫਿਰ ਕੁੜਮ ਵੀ ਲੜਕੀ ਵਾਲੇ ਅਤੇ ਲੜਕੇ ਵਾਲਾ ਸੇਵਾ ਕਰੇ। ਲੜਕੇ ਵਾਲਿਆਂ ਦਾ ਇੰਨਾ ਨਖਰਾ ਹੁੰਦਾ ਹੈ ਕਿ ਉਹ ਕੁੜੀ ਵਾਲਿਆਂ ਦੇ ਘਰ ਜੇ ਚਲੇ ਜਾਣ ਅਤੇ ਚਿੱਟੀ ਚਾਦਰ ਵਿਛਾ ਕੇ ਚੌੜੇ ਹੋ ਕੇ ਬਹਿੰਦੇ, ਵੀ ਅਸੀਂ ਮੁੰਡੇ ਵਾਲੇ ਹਾਂ, ਅਤੇ ਲੜਕੀ ਵਾਲਿਆਂ ਦੇ ਬੜੇ ਸਹਾਨ ਚੜਾਉਂਦੇ ਆ ਵੀ ਤੁਸੀਂ ਸਾਡੀ ਸੇਵਾ ਕਰੋ। ਪਰ ਇੱਧਰ ਗੁਰੂ ਅਮਰਦਾਸ ਜੀ ਦਾ ਭਤੀਜਾ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਨੂੰ ਵਿਆਹਿਆ ਹੋਇਆ ਸੀ। ਗੁਰੂ ਅਮਰਦਾਸ ਜੀ ਲੜਕੇ ਵਾਲੇ ਸਨ ਅਤੇ ਗੁਰੂ ਅੰਗਦ ਦੇਵ ਜੀ ਲੜਕੀ ਵਾਲੇ ਸਨ, ਕੁੜਮ ਲੱਗਦੇ ਸਨ, ਅਤੇ ਕੁੜਮਾਂ ਦੇ ਘਰ ਜਾ ਕੇ 12 ਸਾਲ ਪਾਣੀ ਢੋਇਆ, ਲੰਗਰ ਦੇ ਭਾਂਡੇ ਮਾਂਜੇ, ਝਾੜੂ ਫੇਰਿਆ। ਜੁਲਾਈ ਨੇ ਆਖਿਆ ਵੀ ਸੀ, ਜਦੋਂ ਖੱਡੀ ਨਾਲ ਪੈਰ ਵੱਜਾ ਸੀ ਸਤਿਗੁਰਾਂ ਦਾ, ਉਹਨੇ ਆਖਿਆ ਸੀ ਹੋਰ ਕੌਣ ਆਉਣਾ, ਅਮਰੂ ਨਿਥਾਵਾਂ ਹੋਵੇਗਾ। ਲੋਕ ਇੱਦਾਂ ਕਹਿੰਦੇ ਸੀ ਵੀ ਇਹਨੂੰ ਸ਼ਾਇਦ ਇਹਦੇ ਬੱਚੇ ਰੋਟੀ ਨਹੀਂ ਦਿੰਦੇ ਅਤੇ ਇੱਥੇ ਤਾਂ ਰਹਿੰਦਾ। ਕੋਈ ਗੱਲ ਨਹੀਂ, ਕਹੀ ਜਾਂਦੇ ਹੈ, ਕਹੀ ਜਾਣ, ਕਹਿਣ ਲੱਗੇ ਮੈਂ ਨਿਥਾਵਾਂ ਨਹੀਂ ਕਮਲੀਏ, ਥਾਂ ਮਿਲ ਗਈ ਹੈ। ਇੰਨਾ ਕਹਿਣ ਦੀ ਦੇਰ ਸੀ ਕਮਲੀਏ, ਅਤੇ ਉਹ ਕਮਲੀ ਹੋ ਗਈ ਸੀ ਜੁਲਾਈ। ਅਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਲੈ ਕੇ ਆਇਆ ਸੀ ਘਰ ਵਾਲਾ, ਅਤੇ ਮਹਾਰਾਜ ਨੇ ਆਖਿਆ ਸੀ ਉਹਨਾਂ ਦੇ ਪੈਰ ਫੜੋ ਜਿਨ੍ਹਾਂ ਦੀ ਅਵੱਗਿਆ ਕੀਤੀ ਹੈ। ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੀ ਛੂਹ ਮਿਲੀ, ਫਿਰ ਬਖਸ਼ੀ ਗਈ। ਕਹਿਣ ਦਾ ਭਾਵ ਹੈ ਵੀ ਹਉਮੈ ਵਿੱਚ ਕੱਢ ਕੇ ਮਾਰ ਕੇ ਗੁਰੂ ਹੀ ਪਰੇ ਕਰਦਾ, ਹਉਮੈ ਤੋਂ ਲੈਸ ਗੁਰੂ ਹੀ ਕਰਦਾ। ਬੰਦਾ ਹਉਮੈ ਤੋਂ ਬਿਨਾਂ ਨਹੀਂ ਹੋ ਸਕਦਾ, ਕੋਈ ਕੰਮ ਕਰੇਗਾ ਹਉਮੈ ਨਾ ਕਰੇਗਾ, ਮੈਂ ਕੀਤਾ, ਮੈਂ ਉਹ ਕੀਤਾ। ਗੁਰਦੁਆਰੇ ਵੀ ਅਸੀਂ ਜਾਂਦੇ ਹਾਂ ਸਾਧ ਸੰਗਤ ਜੀ, ਪਰ ਵੀ ਮੈਂ ਇੰਨੇ ਪੱਖੇ ਲਵਾਏ ਗੁਰਦੁਆਰੇ 'ਚ, ਮੈਂ ਇੰਨੀ ਸੇਵਾ ਕਰਾਈ, ਇਹ ਭਾਵਨਾ ਸਾਡੀ ਬਣੀ ਰਹਿੰਦੀ ਹੈ। ਜਿਹੜੇ ਨਿਸ਼ਾਨੇ 'ਤੇ ਪਹੁੰਚਣਾ ਹੈ ਉੱਥੇ ਨਹੀਂ ਪਹੁੰਚ ਪਾਉਂਦੇ, ਉਰੇ ਹੀ ਖਲੋ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਦੇ ਬਚਨ ਹਨ, ਉਹ ਕਹਿੰਦੇ ਦੇਖੋ ਇੱਕ ਜੱਟ ਨੇ ਆਪਣੇ ਖੇਤਾਂ ਦੇ ਵਿੱਚ ਹਲ ਵਾਹਿਆ, ਸੁਹਾਗਾ ਫੇਰਿਆ, ਬੀਜ ਪਾਇਆ, ਫਿਰ ਪਾਣੀ ਦੇਣ ਵਾਸਤੇ ਉਹਨੇ ਖੂਹ ਵੀ ਗੇੜਿਆ, ਬਲਦਾਂ ਦੀ ਜੋਗ ਲਾ ਕੇ, ਬੈਲ ਲਾ ਕੇ ਉਹਨੇ ਖੂਹ ਦੀ ਜਿਹੜੀਆਂ ਟਿੰਡਾਂ ਸਨ ਉਹਨੂੰ ਹਲਟ ਨੂੰ ਚਲਾਇਆ, ਕਿੰਨੇ ਦਿਨ ਲਾ ਕੇ ਖੂਹ ਗੇੜ ਗੇੜ ਕੇ ਆਪਣਾ ਖੇਤ ਭਰਿਆ। ਖੇਤ ਦੇ ਵਿੱਚ ਹੁਣ ਫਸਲ ਵੀ ਉੱਗਣ ਲੱਗ ਪਈ ਮਾੜੀ ਮਾੜੀ। ਹੋਇਆ ਕਿ ਵੀ ਜਦੋਂ ਫਸਲ ਉੱਗਣੀ ਥੋੜ੍ਹੀ ਥੋੜ੍ਹੀ ਹਰੀ ਹੋਈ, ਉਸੇ ਵੇਲੇ ਉਹ ਬਲਦ ਖੁੱਲ੍ਹ ਗਏ ਅਤੇ ਉਹ ਜਾ ਕੇ ਉਸ ਖੇਤ ਵਿੱਚ ਵੜ ਗਏ। ਉਹਨਾਂ ਨੇ ਉਹ ਫਸਲ ਖਾ ਲਈ ਜਿਹੜੀ ਲਾਈ ਸੀ। ਜੱਟ ਦੇ ਪੱਲੇ ਕੀ ਪਿਆ? ਸੁੱਕੀ ਮਿਹਨਤ ਹੀ ਪਈ, ਉਹਦਾ ਫਲ ਤਾਂ ਨਹੀਂ ਮਿਲਿਆ। ਜਿਨ੍ਹਾਂ ਬਲਦਾਂ ਨਾਲ ਖੂਹ ਗੇੜਿਆ ਉਹ ਹੀ ਖਾ ਗਏ। ਗੁਰੂ ਅਰਜਨ ਸਾਹਿਬ ਕਹਿੰਦੇ, ਜੋਵੈਂ ਕੂਪ ਸਿੰਚਨ ਕੋ ਬਸਦਾ। ਜੋਵੈਂ ਕੂਪ, ਕੂਪ ਮੈਨੇ ਖੂਹ ਜੁੰਦੇ ਹਨ, ਸਿੰਚਨ ਕੋ ਬਸਦਾ, ਜ਼ਮੀਨ ਨੂੰ ਪਾਣੀ ਦੇਣ ਲਈ। ਉੱਠ ਬੈਲ ਗਏ ਚਰ ਬੇਲ, ਬਲਦ ਉੱਠੇ ਅਤੇ ਉਹਦੀਆਂ ਬੇਲਾਂ ਚਰ ਗਏ। ਇਹ ਸਾਡੇ ਨਾਲ ਹੁੰਦਾ। ਅਸੀਂ ਗੁਰਦੁਆਰੇ 'ਚ ਲੰਗਰ ਵੀ ਲਾਉਂਦੇ ਹਾਂ, ਨਗਰ ਕੀਰਤਨ ਵੀ ਕਰਾਉਂਦੇ ਹਾਂ, ਕੀਰਤਨ ਦਰਬਾਰ ਵੀ ਕਰਾਉਂਦੇ ਹਾਂ, ਸਾਰਾ ਕੁਝ ਕਰਾਉਂਦੇ ਹਾਂ। ਕਾਹਦੇ ਲਈ? ਵੀ ਸਾਡੇ ਅੰਦਰ ਭਗਤੀ ਦੀ ਫਸਲ ਉੱਗੇਗੀ, ਗਿਆਨ ਦੀ ਫਸਲ ਉੱਗੇਗੀ। ਪਰ ਜਦੋਂ ਉੱਗਣ ਦਾ ਟਾਈਮ ਆਉਂਦਾ, ਉਦੋਂ ਸਾਡੇ ਉਹ ਕੀਤੇ ਕਰਾਏ ਕੰਮ ਵਿੱਚ ਰੋੜਾ ਬਣ ਜਾਂਦੇ ਹੈ। ਮੈਂ ਇੰਨਾ ਲੰਗਰ ਲਾਇਆ, ਇੰਨੀ ਵਾਰੀ ਲਾਇਆ, ਇੰਨੀ ਵਾਰ ਮੈਂ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ, ਇੰਨੀ ਵਾਰ ਪਟਨਾ ਸਾਹਿਬ ਦੀ ਕੀਤੀ, ਇੰਨੀ ਵਾਰ ਹੇਮਕੁੰਡ ਸਾਹਿਬ ਦੀ ਕੀਤੀ, ਇੰਨੇ ਮੈਂ ਅਖੰਡ ਪਾਠ ਕਰਾਏ। ਉਹ ਹੀ ਸਾਡੇ ਜਿਹੜੇ ਬਲਦ ਨੇ, ਉਹ ਹੀ ਸਾਡੀ ਅੰਦਰਲੀ ਖੇਡ ਨੂੰ ਖਤਮ ਕਰ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਜਿਹੜਾ ਹੈ ਜਦੋਂ ਸੇਵਾ 'ਚ ਲਾਉਂਦਾ ਹੈ ਨਾ, ਕਿਰਪਾ ਕਰਦਾ, ਉਸ ਵੇਲੇ ਉਸ ਚੀਜ਼ ਨੂੰ ਮਾਰਦਾ ਹੈ। ਤੋ ਮਹਾਰਾਜ ਕਹਿੰਦੇ, ਸਤਿਗੁਰ ਮਿਲਿਆ ਸੂਹਾ ਵੇਸ ਗਿਆ। ਵਿਖਾਵੇ ਦੀ ਗੱਲ ਖਤਮ ਹੋ ਜਾਂਦੀ ਹੈ। ਹੋਮੈ ਵਿੱਚੋਂ ਮਾਰ, ਮਨ ਤਨ ਲੱਤਾ ਲਾਲ ਹੋਆ। ਮਨ ਅਤੇ ਤਨ ਲਾਲੋ ਲਾਲ ਹੋ ਜਾਂਦਾ ਹੈ। ਭਗਤੀ ਦਾ ਐਸਾ ਰੰਗ ਹੈ, ਸਰੀਰਾਂ 'ਤੇ ਵੀ ਅਸਰ ਕਰਦਾ ਹੈ। ਮਨ ਤਾਂ ਲਾਲ ਹੁੰਦਾ ਹੀ ਹੈ, ਸੰਤਾਂ ਮਹਾਂਪੁਰਸ਼ਾਂ ਦੇ ਤੁਸੀਂ ਦੇਖੋਗੇ ਚਿਹਰੇ ਵੀ ਲਾਲ ਹੋ ਜਾਂਦੇ ਭਗਤੀ ਕਰਕੇ। ਇੱਕ ਤਾਂ ਉਹ ਲਾਲ ਰੰਗ ਹੈ ਵੀ ਕਰੀਮ ਲਾਈ ਅਤੇ ਮੱਥੇ ਨੂੰ ਘਸਾ ਲਿਆ। ਕਈਆਂ ਨੇ ਪਖੰਡ ਵੀ ਕਰਦੇ ਆ, ਇਹ ਨਹੀਂ ਮੈਂ ਕਹਿੰਦਾ ਸਾਰੇ ਹੀ ਲਾਲ ਹੁੰਦੇ ਆ। ਅੱਖੀਂ ਤੇਲ 'ਚ ਪਾ ਕੇ ਲਾਲ ਕਰਦਾ, ਐਡਾ ਮੱਕਰ ਫਰੇਕ ਬਣਾਵਦਾ ਹੀ। ਕਵੀ ਹਰਨਾਮ ਸਿੰਘ ਨੇ ਲਿਖਿਆ, ਤਾਰੇ ਮੀਰੇ ਦਾ ਤੇਲ ਲੈ ਕੇ ਨਾ ਮਾੜਾ ਜਿਹਾ ਅੱਖਾਂ ਨੂੰ ਲਾ ਲਓ ਅਤੇ ਉਹ ਅੱਖਾਂ ਦੇ ਉੱਤੇ ਲਾਲ ਹੋ ਹੀ ਜਾਣੀਆਂ। ਅਤੇ ਲੋਕ ਕਹਿੰਦੇ ਬਾਬੇ ਦੀਆਂ ਅੱਖਾਂ ਬੜੀਆਂ ਲਾ, ਬੜੀ ਭਗਤੀ ਕਰਦਾ। ਉਹ ਹੁੰਦੇ ਹੈ, ਪਰ ਖਾਲਸਾ ਜੀ ਉਹ ਬਨਾਵਟੀ ਹੈ, ਅਸਲੀ ਵੀ ਹੁੰਦਾ। ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਵੀ ਨਕਲ ਹਮੇਸ਼ਾ ਅਸਲ ਦੀ ਹੁੰਦੀ ਹੈ। ਜੇ ਅਸਲ ਕੋਈ ਚੀਜ਼ ਨਾ ਹੋਵੇ, ਨਕਲ ਕਦੀ ਉਹ ਬਣ ਨਹੀਂ ਸਕਦੀ। ਅਸਲ ਭਗਤੀ ਦਾ ਰੰਗ ਚੜ੍ਹਦਾ ਜਦੋਂ ਕੋਈ ਗੁਰੂ ਘਰ 'ਚ ਆਉਂਦਾ, ਸੇਵਾ ਸ਼ੁਰੂ ਕਰਦਾ, ਉਹਦੇ ਅੰਦਰ ਵੈਰਾਗ ਹੁੰਦਾ। ਪਹਿਲਾਂ ਉਹਦਾ ਰੰਗ ਜ਼ਰਦ, ਪਹਿਲਾਂ ਹਰਾ ਪੈ ਜਾਂਦਾ, ਹਰਾ ਕਾਲਾ, ਫਿਰ ਉਹਦਾ ਰੰਗ ਪੀਲਾ ਪੈਂਦਾ ਅਤੇ ਫਿਰ ਰੰਗ ਲਾਲ ਹੁੰਦਾ। ਇਹ ਅਵਸਥਾ ਜਿਹਨਾਂ ਗੁਰਮੁਖਾਂ 'ਤੇ ਆਈ ਹੈ ਉਹ ਦੱਸਦੇ ਹਨ। ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਪਹਿਲਾ ਰੰਗ ਹਰਾ ਚਿਹਰੇ ਦਾ ਬਣ ਜਾਂਦਾ, ਖਾਣ ਪੀਣ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਕਿਸੇ ਨੂੰ ਬੋਲਣ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਕਿਸੇ ਨੂੰ ਮਿਲਣ ਗਿਲਣ ਨੂੰ ਜੀ ਨਹੀਂ ਕਰਦਾ, ਵੈਰਾਗ ਹੋ ਜਾਂਦਾ। ਅਤੇ ਉਸ ਸਮੇਂ ਰੰਗ ਹਰਾ ਪੈ ਜਾਂਦਾ, ਫਿਰ ਕਹਿੰਦੇ ਰੰਗ ਪੀਲਾ ਪੈਂਦਾ, ਉਹ ਬਦਲਦਾ, ਫਿਰ ਉਹੀ ਰੰਗ ਜਦੋਂ ਭਗਤੀ ਦਾ ਸਿਖਰ ਹੁੰਦਾ ਅਤੇ ਲਾਲ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਮਨ ਤਨ ਰੱਤਾ ਲਾਲ ਹੋਆ, ਗੁਰਮੁਖਾਂ ਦਾ ਰੰਗ ਲਾਲੋ ਲਾਲ ਹੋ ਜਾਂਦਾ। ਰਸਨਾ ਰੱਤੀ ਗੁਣ ਸਾਰ, ਵਾਹਿਗੁਰੂ ਦੇ ਗੁਣਾਂ ਦਾ ਬਿਆਨ ਕਰਦੀ ਕਰਦੀ ਰਸਨਾ ਵੀ ਰੰਗੀ ਜਾਂਦੀ ਹੈ, ਉਹ ਰਸਨਾ ਸੁਹਾਵਣੀ ਬਣ ਜਾਂਦੀ ਹੈ। ਜੋ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ, ਜੋ ਮਨ ਤਨ ਮੁੱਖ ਹਲ ਬੋਲੈ ਸਾ ਹਰ ਮਨ ਭਾਵਣੀ। ਸਦਾ ਸੁਹਾਗਣ ਸ਼ਬਦ ਮਨ, ਜਿਨ੍ਹਾਂ ਦੇ ਮਨ 'ਚ ਸ਼ਬਦ ਵੱਸ ਜਾਂਦਾ ਹੈ ਉਹ ਸਦਾ ਸੁਹਾਗਣੀਆਂ ਬਣ ਜਾਂਦੀਆਂ ਨੇ। ਭੈ ਭਾਏ ਕਰੇ ਸ਼ਿੰਗਾਰ, ਰੱਬ ਦੇ ਭੈ ਦਾ ਅਤੇ ਰੱਬ ਦੇ ਪ੍ਰੇਮ ਦਾ ਸ਼ਿੰਗਾਰ ਕਰਦੀਆਂ ਨੇ। ਭੈ ਅਤੇ ਪ੍ਰੇਮ ਦੋ ਚੀਜ਼ਾਂ ਨੇ। ਰੱਬ ਦਾ ਡਰ ਵੀ ਹੁੰਦਾ ਮਨ ਵਿੱਚ, ਭੈ ਹੁੰਦਾ, ਅਦਬ ਹੁੰਦਾ। ਪਹਿਲਾਂ ਵੀ ਕਈ ਵਾਰੀ ਅਰਜ਼ ਕੀਤੀ ਹੈ ਵੀ ਜਿਹੜੀ ਇਸਤਰੀ ਨੂੰ ਆਪਣੇ ਪਤੀ ਦਾ ਭੈ ਨਹੀਂ, ਉਹਨੂੰ ਪਤੀ ਦਾ ਪ੍ਰੇਮ ਵੀ ਨਹੀਂ ਹੁੰਦਾ। ਅਤੇ ਜਿਹਨੂੰ ਪ੍ਰੇਮ ਨਹੀਂ ਹੁੰਦਾ ਉਹਨੂੰ ਭੈ ਨਹੀਂ ਹੁੰਦਾ। ਭੈ ਭਾਏ ਦੋਵੇਂ ਚੀਜ਼ਾਂ ਇਕੱਠੀਆਂ ਚੱਲਦੀਆਂ ਹਨ। ਭਉ ਭਾਉ ਦੋਏ ਪਤ ਲਾਏ ਇਹ ਸਰੀਰ ਕਰ ਡੰਡੀ। ਮਹਾਰਾਜ ਨੇ ਬਾਣੀ 'ਚ ਬਹੁਤ ਥਾਵਾਂ 'ਤੇ ਇਕੱਠਾ ਹੀ ਲਿਖਿਆ ਏ ਭਉ ਅਤੇ ਭਾਉ। ਭਉ ਮੈਨੇ ਡਰ ਅਤੇ ਭਾਉ ਮੈਨੇ ਪਿਆਰ ਪ੍ਰੇਮ। ਇਹ ਦੋਵੇਂ ਹੀ ਸ਼ਿੰਗਾਰ ਬਣਾ ਲਏ ਅਤੇ ਗੁਰਮੁਖ ਸੁਹਾਗਣੀਆਂ ਬਣ ਗਈਆਂ। ਨਾਨਕ ਕਰਮੀ ਮਹਿਲ ਪਾਇਆ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੇ ਮਿਹਰ ਕਰਮ ਕਰਮੀ ਕਹਿੰਦੇ ਕਰਮ ਦੀ ਦ੍ਰਿਸ਼ਟੀ ਮਿਹਰ ਦੀ ਨਿਗਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਕਰਮ ਸ਼ਬਦ ਸਾਧ ਸੰਗਤ ਜੀ ਦੋ ਭਾਸ਼ਾ 'ਚ ਵੱਖੋ ਵੱਖ ਅਰਥਾਂ 'ਚ ਆਉਂਦਾ ਹੈ। ਸੰਸਕ੍ਰਿਤੀ ਭਾਸ਼ਾ ਵਿੱਚ ਕਰਮ ਦਾ ਅਰਥ ਹੈ ਕੰਮ, ਜਿਹੜਾ ਅਸੀਂ ਕਰਦੇ ਉਹਨੂੰ ਕਰਮ ਕਹਿੰਦੇ ਹਾਂ। ਸੰਸਕ੍ਰਿਤ ਦੇ ਵਿੱਚ ਕਰਮ ਦਾ ਅਰਥ ਹੈ ਕੰਮ ਅਤੇ ਅਰਬੀ ਫਾਰਸੀ 'ਚ ਕਰਮ ਦਾ ਅਰਥ ਹੈ ਬਖਸ਼ਿਸ਼। ਫਾਰਸੀ 'ਚ ਕਰਮ ਬਖਸ਼ਿਸ਼ ਨੂੰ ਕਹਿੰਦੇ ਹੈ। ਅੱਲਾ ਦਾ ਕਰਮ ਹੋ ਗਿਆ ਕਹਿੰਦੇ, ਖੁਦਾ ਦਾ ਕਰਮ ਹੋ ਗਿਆ ਫਾਰਸੀ ਵਾਲੇ। ਅਤੇ ਆਪਣੇ ਦੇਸ਼ ਵਾਲੇ ਜਿਹੜੇ ਨੇ ਸੰਸਕ੍ਰਿਤ ਵਾਲੇ ਉਹ ਕਰਮ ਦਾ ਅਰਥ ਕੰਮ ਕਰਦੇ ਨੇ। ਗੁਰਬਾਣੀ ਦੇ ਵਿੱਚ ਐਸੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਿਉਂਤਬੰਦੀ ਕੀਤੀ ਕਮਾਲ ਦੀ ਕਿ ਕਰਮੀ ਸ਼ਬਦ ਜਾਂ ਕਰਮ ਸ਼ਬਦ ਦੋਵਾਂ ਭਾਸ਼ਾ ਦਾ ਲੈ ਲਿਆ। ਮਹਾਰਾਜ ਨੇ ਉਹਨਾਂ ਦੋਵਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿੰਦੇ ਸੰਸਕ੍ਰਿਤ ਵੱਲੋਂ ਕਰਮ ਦਾ ਅਰਥ ਹੈ ਕੰਮ। ਇਨਸਾਨ ਜਿੱਦਾਂ ਦੇ ਤੂੰ ਕੰਮ ਕਰੇਗਾ ਉੱਦਾਂ ਦਾ ਤੇਰੇ 'ਤੇ ਕਰਮ ਹੋਏਗਾ ਖੁਦਾ ਦਾ। ਆਖੋ ਵਾਹਿਗੁਰੂ। ਸ਼ਬਦ ਇੱਕੋ ਹੀ ਹੈ, ਅਰਥ ਦੋ ਨੇ, ਪਰ ਗੁਰੂ ਸਾਹਿਬ ਨੇ ਫਿਲੋਸਫੀ ਬੜੀ ਵਧੀਆ ਉਹਦੇ ਵਿੱਚੋਂ ਸਾਨੂੰ ਬਖਸ਼ੀ ਹੈ। ਸ਼ੁਭ ਕਰਮ ਕਰੇਗਾ ਸ਼ੁਭ ਕਿਰਪਾ ਹੋਏਗੀ। ਦੂਸਰਾ ਅਰਥ ਹੈ ਉਹਦਾ ਚੰਗਾ ਕਰਮ ਹੋਏਗਾ ਉਹਦੀ ਬਖਸ਼ਿਸ਼ ਹੋਏਗੀ ਤਾਂ ਤੇਰੇ ਕਰਮ ਸ਼ੁਭ ਹੋਣਗੇ। ਆਖੋ ਵਾਹਿਗੁਰੂ। ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਨਾਨਕ ਕਰਮੀ ਮਹਿਲ ਪਾਇਆ। ਮਹਾਰਾਜ ਕਹਿੰਦੇ ਜਦ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਉਹਦਾ ਮਹਿਲ ਪ੍ਰਾਪਤ ਹੋ ਗਿਆ। ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ। ਫਿਰ ਰੱਖਿਆ ਉਰਧਾਰ। ਜਿਹੜੀ ਆਤਮਾ ਨੂੰ ਪਰਮੇਸ਼ੁਰ ਮਿਲ ਜਾਂਦਾ ਉਹ ਆਪਣੇ ਹਿਰਦੇ 'ਚ ਹੀ ਵਾਹਿਗੁਰੂ ਨੂੰ ਵਸਾ ਲੈਂਦੀ ਹੈ ਅਤੇ ਉਹ ਆਤਮਾ ਪਰਮਾਤਮਾ ਹੀ ਬਣ ਜਾਂਦੀ। ਸੋ ਇਹ ਪਵਿੱਤਰ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਆਪ ਨਾਲ ਸਾਂਝੇ ਕੀਤੇ ਨੇ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ ਸਾਡਾ ਵੀ ਸੂਹਾ ਬੇਸ ਮਾਇਆ ਦਾ ਜਿਹੜਾ ਉਹ ਸਾਨੂੰ ਮਹਾਰਾਜ ਛੁਡਾ ਕੇ ਅਤੇ ਸੱਚਾ ਬੇਸ ਜਿਹੜਾ ਹੈ ਉਹ ਭਗਤੀ ਦਾ ਸਿਮਰਨ ਦਾ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ। ਸਾਰੇ ਪਿਆਰ ਨਾਲ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।